ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾ, ਘਰ ਦੂਜਾ ਸ਼ੰਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਊਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਏ ਅਕਥ, ਨਾਨਕ ਪ੍ਰਭ ਸਰਣਾਗਤੀ, ਰਾਖਨ ਕਉ ਸਮਰੱਥ, ਊਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਏ ਅਕਥ, ਨਾਨਕ ਪ੍ਰਭ ਸਰਣਾਗਤੀ, ਰਾਖਨ ਕਉ ਸਮਰੱਥ, ਸ਼ੰਤ ਜਿਉ ਜਨ ਹੋ ਤਿਉ ਰਾਖ, ਹਰ ਪ੍ਰਭ ਤੇਰੇ ਕੇਤੇ ਗਣੋ, ਅਸੰਖ ਅਵਗਣ ਮੇਰਿਆ, ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਾਪਤ ਸਦ ਭੁੱਲੀਐ, ਮੋਹ ਮਗਨ ਵਿਕਰਾਲ ਮਾਇਆ, ਤਉ ਪ੍ਰਸਾਦੀ ਘੁੱਲੀਐ, ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ, ਕਾਡ ਭਵ ਜਲ ਫੇਰਿਆ, ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ, ਕਾਡ ਭਵ ਜਲ ਫੇਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਭਾਵ ਸੁਹਾਵੇ, ਜਾਂ ਤਾਉ ਧਿਰ ਜੁਲਦੇ, ਸੀਸ ਸੁਹਾਵਾ ਚਰਨੇ, ਮੁਖ ਸੁਹਾਵਾ ਜਾਂ ਤਾਉ ਜਸ ਗਾਵੇ, ਜੀਉ ਪਿਆ ਤਉ ਸ਼ਰਨੇ, ਤੈਂਡੇ ਬੰਦਸ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਪਾਣਾ, ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ, ਤੁਮਰੇ ਸ਼ਰਨ ਤੁਮਾਰੀ ਆਸਾ, ਤੁਮੇ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਬੋਲੇ ਸ਼ਹਿਨਸ਼ਾਹੇ ਹਰ ਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗਿਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਜਿੱਥੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਉੱਥੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ ਉਸ ਦੀ ਵਿਚਾਰ ਰਲ ਮਿਲ ਕੇ ਕਰਨ ਵਾਸਤੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਹੋ ਵੱਡੇ ਭਾਗਾਂ ਵਾਲੇ ਬਣੇ ਹੋ। ਅੱਜ ਦਾ ਇਹ ਮੁਬਾਰਕ ਹੁਕਮਨਾਮਾ ਜੈਤਸਰੀ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 704 ਤੇ ਸਵਾਇਮਾਨ ਹੈ। ਇਸ ਮੁਬਾਰਕ ਹੁਕਮਨਾਮੇ ਦੇ 4 ਸਲੋਕ ਤੇ 4 ਹੀ ਸ਼ੰਤ ਨੇ। ਇੱਕ ਇੱਕ ਸਲੋਕ ਤੇ ਇੱਕ ਇੱਕ ਸ਼ੰਤ ਹੈ। ਪਹਿਲੇ ਸਲੋਕ ਦਾ ਤੇ ਸ਼ੰਤ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਉਂਝ ਤਾਂ ਚਾਰੇ ਸ਼ੰਤਾਂ ਵਿੱਚ ਸਤਿਗੁਰੂ ਜੀ ਇਹ ਪ੍ਰੇਰਣਾ ਕਰਦੇ ਨੇ ਕਿ ਉਹ ਪਰਿਪੂਰਨ ਪਰਮਾਤਮਾ ਬਹੁਤ ਉੱਚਾ ਹੈ, ਬਹੁਤ ਉੱਚਾ ਹੈ। ਮਨੁੱਖ ਸੰਸਾਰ ਵਿੱਚ ਆਇਆ ਤੇ ਖੋਜਣ ਦੀ ਬਿਰਤੀ ਲੈ ਕੇ ਆਇਆ ਔਰ ਇਸਨੇ ਹਰੇਕ ਚੀਜ਼ ਦੀ ਖੋਜ ਕੀਤੀ ਹੈ। ਇਸਨੇ ਸਾਗਰ ਦੀ ਖੋਜ ਕੀਤੀ, ਸਾਗਰ ਦੀ ਡੂੰਘਾਈ ਨੂੰ ਵੀ ਨਾਪਿਆ, ਇਸਨੇ ਸੂਰਜ ਦੀ ਉਚਾਈ ਨੂੰ ਵੀ ਨਾਪਿਆ, ਇਸਨੇ ਚੰਦਰਮਾ ਦੀ ਉਚਾਈ ਨੂੰ ਵੀ ਨਾਪਿਆ। ਕਿਉਂਕਿ ਮਨੁੱਖ ਆਇਆ ਹੀ ਖੋਜਣ ਦੀ ਬਿਰਤੀ ਲੈ ਕੇ ਹੈ, ਹਰੇਕ ਚੀਜ਼ ਨੂੰ ਖੋਜ ਕਰਨੀ ਚਾਹੁੰਦਾ, ਵੇਖਣਾ ਚਾਹੁੰਦਾ। ਦੂਰ ਕਿਉਂ ਜਾਓ, ਇੱਕ ਛੋਟਾ ਜਿਹਾ ਬੱਚਾ ਹੈ ਤੇ ਬੱਚੇ ਨੂੰ ਤੁਸੀਂ ਕੋਈ ਖਿਡੌਣਾ ਦੇ ਦਿਓ ਨਾ ਤੇ ਉਹ ਬੱਚਾ ਖਿਡੌਣੇ ਨਾਲ ਖੇਡਦਾ ਘੱਟ ਹੈ, ਉਸ ਨੂੰ ਤੋੜ ਕੇ ਵਿੱਚੋਂ ਵੇਖਣ ਦਾ ਯਤਨ ਕਰਦਾ, ਇਹਦੇ ਵਿੱਚ ਕੀ ਹੈ? ਕਿਉਂਕਿ ਖੋਜਣ ਦੀ ਬਿਰਤੀ ਹੈ, ਭਾਵੇਂ ਸਮਝ ਨਹੀਂ ਪਰ ਉਸ ਨੂੰ ਤੋੜ ਕੇ ਵਿੱਚੋਂ ਲੱਭਣ ਦਾ ਯਤਨ ਕਰੇਗਾ, ਇਹਦੇ ਵਿੱਚ ਕੀ ਹੈ? ਪਰ ਮੈਂ ਬੇਨਤੀ ਕਰਾਂ, ਮਨੁੱਖ ਦੇ ਕੋਲ ਪਰਿਪੂਰਨ ਪਰਮਾਤਮਾ ਨੇ ਜੋ ਸਾਧਨ ਦਿੱਤੇ ਨੇ ਇੰਦਰੀਆਂ ਦੁਆਰਾ ਔਰ ਆਪਣੇ ਬਚਨਾਂ ਦੁਆਰਾ, ਆਪਣੀ ਸੋਚਣੀ ਦੁਆਰਾ ਇਹ ਮਨੁੱਖ ਯਤਨ ਕਰਦਾ ਹੈ, ਪਰ ਇਹਨਾਂ ਦੀ ਸੀਮਾ ਹੈ। ਮਨੁੱਖ ਦੀ ਅੱਖ ਕਿੱਥੋਂ ਤੱਕ ਵੇਖ ਸਕਦੀ ਹੈ, ਇਸ ਦੀ ਸੀਮਾ ਹੈ। ਪਰ ਜਿਸ ਪਰਿਪੂਰਨ ਪਰਮਾਤਮਾ ਨੂੰ ਵੇਖਣਾ ਚਾਹੁੰਦਾ ਉਹ ਤੇ ਅਸੀਮ ਹੈ, ਉਹਦੀ ਕੋਈ ਸੀਮਾ ਨਹੀਂ। ਮਨੁੱਖ ਦੀ ਸੋਚਣੀ ਸੀਮਾ ਵਿੱਚ ਹੈ ਪਰ ਉਹ ਪਰਮਾਤਮਾ ਅਸੀਮ ਹੈ। ਮਨੁੱਖ ਦੀ ਸਮਝ ਸੀਮਾ ਵਿੱਚ ਹੈ ਪਰ ਉਹ ਪਰਮਾਤਮਾ ਅਸੀਮ ਹੈ, ਉਹ ਸਮਝ ਵਿੱਚ ਨਹੀਂ ਆ ਸਕਦਾ। ਜਿਸ ਦਿਨ ਪਰਮਾਤਮਾ ਮਨੁੱਖ ਦੀ ਸਮਝ ਵਿੱਚ ਆ ਗਿਆ, ਖਿਆਲ ਕਰਿਓ, ਉਸ ਦਿਨ ਸਮਝ ਵੱਡੀ ਹੋ ਜਾਏਗੀ, ਪਰਮਾਤਮਾ ਛੋਟਾ ਹੋ ਜਾਏਗਾ। ਕਿਉਂਕਿ ਜਿਹੜੀ ਚੀਜ਼ ਦੂਸਰੀ ਵਿੱਚ ਸਮਾ ਗਈ ਹੈ, ਜਿਹਦੇ ਵਿੱਚ ਸਮਾਈ ਹੈ ਉਹ ਵੱਡੀ ਹੈ, ਜਿਹੜੀ ਸਮਾ ਗਈ ਉਹ ਛੋਟੀ ਹੈ। ਜਿਸ ਦਿਨ ਪਰਮਾਤਮਾ ਮਨੁੱਖ ਦੀ ਸਮਝ ਵਿੱਚ ਆ ਗਿਆ ਨਾ, ਸਮਝ ਲੈਣਾ ਕਿ ਪਰਮਾਤਮਾ ਛੋਟਾ ਹੈ ਤੇ ਮਨੁੱਖ ਦੀ ਸਮਝ ਵੱਡੀ ਹੋ ਗਈ। ਪਰ ਜਿਨ੍ਹਾਂ ਨੇ ਯਤਨ ਕੀਤਾ ਸਮਝਣ ਦਾ, ਉਹਨਾਂ ਨੇ ਵੀ ਸਮਝ ਸਮਝ ਕੇ ਆਖਰਕਾਰ ਬੁਲੰਦ ਆਵਾਜ਼ ਵਿੱਚ ਇਹ ਕਹਿਣਾ ਪਿਆ ਕਿ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ। ਰਾਮ, ਹੇ ਪਰਮਾਤਮਾ, ਤੂੰ ਬਹੁਤ ਵੱਡਾ, ਤੂੰ ਬਹੁਤ ਵੱਡਾ, ਤੂੰ ਮੇਰੀ ਸਮਝ ਵਿੱਚ ਨਹੀਂ ਆ ਸਕਦਾ, ਤੂੰ ਤੇ ਬਹੁਤ ਅਸੀਮ ਹੈ। ਹਾਂ, ਮਨੁੱਖ ਉਹਦੇ ਵਿੱਚ ਸਮਾ ਸਕਦਾ ਹੈ, ਔਰ ਇਹੀ ਕਾਰਨ ਹੈ ਕਿ ਜਿਹੜੇ ਸਮਾਗ ਹੈ ਉਹਨਾਂ ਨੇ ਪਰਮਾਤਮਾ ਦੇ ਸੰਬੰਧ ਵਿੱਚ ਸ਼ਬਦਾਂ ਰਾਹੀਂ ਬਿਆਨ ਹੀ ਨਹੀਂ ਕਰ ਸਕੇ। ਕਾਰਨ ਕੀ ਹੈ ਕਿ ਉਹ ਕਥ ਹੈ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਉਹ ਕਥਿਆ ਹੀ ਨਹੀਂ ਜਾ ਸਕਦਾ, ਉਹ ਸ਼ਬਦਾਂ ਵਿੱਚ ਆ ਹੀ ਨਹੀਂ ਸਕਦਾ। ਕਹਿੰਦੇ ਨੇ ਕਿਸੇ ਸਾਗਰ ਦੇ ਕੰਢੇ 'ਤੇ 10-15 ਨਮਕ ਦੀਆਂ ਡਲੀਆਂ ਅਤੇ ਉਹ ਸਾਗਰ ਦੇ ਸੰਬੰਧ ਵਿੱਚ ਵਿਚਾਰ ਕਰ ਰਹੀਆਂ ਸਨ ਕਿ ਇਹ ਕਿੰਨਾ ਗਹਿਰਾ ਹੋਵੇਗਾ, ਇਹਦੀ ਕਿੰਨੀ ਲੰਬਾਈ ਹੈ। ਹੁਣ ਬਾਹਰ ਬੈਠ ਕੇ ਵਿਚਾਰਾਂ ਕਰਨ ਦੇ ਨਾਲ ਪੂਰਨ ਤੌਰ 'ਤੇ ਗਿਆਨ ਨਹੀਂ ਹੋ ਸਕਦਾ, ਅਤੇ ਇੱਕ ਡਲੀ ਨੇ ਕਹਿ ਦਿੱਤਾ, ਕਹਿਣ ਲੱਗੇ ਤੁਸੀਂ ਬਾਹਰ ਬੈਠ ਕੇ ਵਿਚਾਰਾਂ ਕਰਦੇ ਹੋ, ਇਹਦੇ ਨਾਲ ਸਹੀ ਸਮਝ ਨਹੀਂ ਪੈ ਸਕਦੀ, ਮੈਂ ਤੁਹਾਨੂੰ ਇਹਦੇ ਬਾਰੇ ਗਿਆਨ ਦਿਆਂਗੇ। ਉਸਨੇ ਕਿਹਾ, ਦੂਜਿਆਂ ਨੇ ਕਿਹਾ ਕਿਵੇਂ? ਕਹਿਣ ਲੱਗੀ, ਮੈਂ ਸਾਗਰ ਦੇ ਵਿੱਚ ਜਾ ਕੇ ਇਹਦੀ ਪੂਰੀ ਮਿਣਤੀ ਕਰਕੇ ਤੁਹਾਨੂੰ ਦੱਸ ਦੇਣੀ ਹੈ ਵੀ ਕਿੰਨਾ ਅਸੀਮ ਹੈ, ਕਿੰਨਾ ਵੱਡਾ, ਇਹਦੀ ਕਿੰਨੀ ਗਹਿਰਾਈ ਹੈ, ਕਿੰਨੀ ਲੰਬਾਈ ਹੈ। ਕਹਿੰਦੇ ਨੇ ਮਨੋਕਲਪਤ ਜੀ ਕਹਾਣੀ ਹੈ ਕਿ ਨਮਕ ਦੀ ਡਲੀ ਸਾਗਰ ਵਿੱਚ ਉਤਰੀ, ਕਈ ਸਾਲ ਇੰਤਜ਼ਾਰ ਕਰਦੀਆਂ ਰਹੀਆਂ ਬਾਕੀ ਡਲੀਆਂ, ਪਰ ਉਹ ਸਾਗਰ ਤੋਂ ਬਾਹਰ ਨਹੀਂ ਆਈ। ਫਿਰ ਕਿਸੇ ਨੇ ਕਹਿ ਦਿੱਤਾ, ਕਹਿਣ ਲੱਗੀ ਇਹ ਝੂਠੀ ਸੀ, ਉਹਨੂੰ ਪਤਾ ਹੀ ਕੋਈ ਨਹੀਂ, ਗਿਆਨ ਹੀ ਕੋਈ ਨਹੀਂ। ਖਿਆਲ ਕਰਿਓ, ਅੱਜ ਵੀ ਜਿਨ੍ਹਾਂ ਨੂੰ ਕਿਣਕਾਂ ਮਾਤਰ ਉਸ ਮਾਲਕ ਦੀ ਸਮਝ ਆਈ ਹੈ ਨਾ, ਅਤੇ ਦੂਜੇ ਕਹਿੰਦੇ ਨੇ ਐਵੇਂ ਪਖੰਡ ਭਰਦਾ ਫਿਰਦਾ, ਇਹਨੂੰ ਤਾਂ ਪਤਾ ਹੀ ਕੁਝ ਨਹੀਂ, ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਉਹ ਕਹਿੰਦੇ ਨੇ ਗਿਆਨ ਹੀ ਕੁਝ ਨਹੀਂ, ਕਿਉਂਕਿ ਉਹ ਸ਼ਬਦਾਂ ਵਿੱਚ ਬਿਆਨ ਕਰ ਹੀ ਨਹੀਂ ਸਕਦੇ। ਉਹ ਐਸਾ ਇੱਕ ਰਸ ਹੈ ਜਿਸ ਨੂੰ ਮਾਣਿਆ ਤਾਂ ਜਾ ਸਕਦਾ ਪਰ ਉਸ ਨੂੰ ਬਿਆਨਿਆ ਨਹੀਂ ਜਾ ਸਕਦਾ। ਕੁਝ ਸਮੇਂ ਬਾਅਦ ਦੂਜੀ ਡਲੀ ਨੇ ਕਿਹਾ, ਕਹਿਣ ਲੱਗੀ ਕਿ ਚਲੋ ਛੱਡੋ, ਸਾਗਰ ਦੀ ਗਹਿਰਾਈ ਨੂੰ ਛੱਡੋ, ਇਸ ਦੀ ਲੰਬਾਈ ਚੜ੍ਹਾਈ ਨੂੰ ਛੱਡੋ, ਉਸ ਆਪਣੇ ਸਾਥੀ ਡਲੀ ਦਾ ਪਤਾ ਕਰਕੇ ਆਵਾਂ ਕਿ ਉਹ ਕਿੱਥੇ ਗਈ। ਉਸ ਨੂੰ ਲੱਭਣ ਵਾਸਤੇ ਦੂਜੀ ਵੀ ਸਾਗਰ ਵਿੱਚ ਉਤਰੀ, ਉਹ ਵੀ ਵਾਪਸ ਨਾ ਆਈ। ਗੁਰੂ ਸਵਾਰਿਓ, ਪਰਿਪੂਰਨ ਪਰਮਾਤਮਾ ਤੇ ਕੈਸਾ ਸਾਗਰ ਹੈ ਜਿਹੜਾ ਅਸੀਮ ਹੈ, ਤੇ ਉਹਦੇ ਵਿੱਚ ਜਿਹੜਾ ਵੀ ਉਤਰਿਆ ਨਾ, ਮਾਫ ਕਰਨਾ, ਉਸ ਦਾ ਆਪਣਾ ਆਪਾ ਮਿਟ ਜਾਂਦਾ ਹੈ। ਆਪ ਗਵਾਈਐ ਤਾਂ ਸ਼ਉ ਪਾਈਐ ਅਵਰ ਕੈਸੀ ਚਤਰਾਈ, ਆਪਣਾ ਆਪ ਮਿਟ ਜਾਏਗਾ। ਤੇ ਜਿਸ ਦਿਨ ਆਪਣਾ ਆਪ ਮਿਟ ਗਿਆ ਨਾ, ਉਸ ਦਿਨ ਉਸ ਅਸੀਮ ਦੇ ਵਿੱਚ ਮਿਲ ਜਾਏਗਾ। ਪਰ ਲੋੜ ਹੈ ਪਹਿਲਾਂ ਆਪਣਾ ਆਪਾ ਮਿਟਾਉਣ ਦੀ। ਇੱਕ ਹੋਰ ਗੱਲ ਯਾਦ ਆਈ, ਉਹਦੇ ਵਾਸਤੇ ਆਪਣਾ ਆਪਾ ਕਿਸ ਢੰਗ ਨਾਲ ਮਿਟਾਇਆ ਜਾਏ। ਕਹਿੰਦੇ ਨੇ ਕਿ ਇੱਕ ਅਯਾਲੀ ਇਬਾਦਤਗਾਹ ਦੇ ਕੋਲੋਂ ਦੀ ਲੰਘ ਰਿਹਾ ਸੀ ਤੇ ਕੰਨਾਂ ਵਿੱਚ ਆਵਾਜ਼ ਪਈ, ਮੌਲਵੀ ਪ੍ਰਚਾਰ ਕਰ ਰਿਹਾ, ਕਹਿਣ ਲੱਗਾ ਕਿ ਉਹ ਜਿਹੜਾ ਖੁਦਾ ਹੈ ਨਾ, ਉਹ ਖੁਦਾ ਲਾ ਸ਼ਰੀਕ ਹੈ, ਉਹਦਾ ਕੋਈ ਵੀ ਸ਼ਰੀਕ ਨਹੀਂ ਹੈ, ਉਹ ਪਰਮਾਤਮਾ ਦਾ ਕੋਈ ਆਪਣਾ ਟਿਕਾਣਾ ਨਹੀਂ, ਉਹ ਲਾ ਮਕਾਂ ਹੈ। ਫਿਰ ਕਹਿੰਦੇ ਨੇ ਉਹਦੀ ਹੋਂਦ ਵੀ ਆਪਣੇ ਆਪ ਤੋਂ ਹੀ ਹੈ, ਉਹਦੇ ਮਾਂ ਬਾਪ ਵੀ ਕੋਈ ਨਹੀਂ। ਛੋਟੀ ਉਮਰ ਸੀ, ਅਜੇ ਜਵਾਨੀ ਵਿੱਚ ਪੈਰ ਹੀ ਰੱਖਿਆ ਉਸ ਅਯਾਲੀ ਨੇ, ਪ੍ਰਭਾਵਿਤ ਹੋਇਆ ਅਤੇ ਜਾ ਕੇ ਉਹ ਵੀ ਖੁਦਾ ਦੀ ਇਬਾਦਤ ਕਰਨ ਲੱਗਿਆ ਅਤੇ ਕਹਿਣ ਲੱਗਾ, ਐ ਖੁਦਾ ਮੈਨੂੰ ਪਤਾ ਲੱਗਾ ਕਿ ਤੂੰ ਲਾ ਮਕਾਨ ਹੈ, ਤੇਰਾ ਘਰ ਘਾਟ ਕੋਈ ਨਹੀਂ, ਤੇਰਾ ਮਕਾਨ ਕੋਈ ਨਹੀਂ। ਕਹਿਣ ਲੱਗੇ, ਮੈਂ ਵੀ ਤੇਰੇ ਵਰਗਾ ਹੀ ਹਾਂ, ਮੇਰਾ ਵੀ ਮਕਾਨ ਕੋਈ ਨਹੀਂ, ਮੇਰਾ ਵੀ ਘਰ ਘਾਟ ਕੋਈ ਨਹੀਂ। ਮੈਨੂੰ ਇਹ ਵੀ ਪਤਾ ਲੱਗਾ ਕਿ ਤੂੰ, ਤੇਰੇ ਮਾਂ ਬਾਪ ਵੀ ਕੋਈ ਨਹੀਂ। ਕਹਿਣ ਲੱਗਾ, ਮੇਰੇ ਮਾਂ ਬਾਪ ਵੀ ਕੋਈ ਨਹੀਂ, ਮੈਂ ਵੀ ਯਤੀਮ ਹੀ ਹਾਂ। ਤੇਰਾ ਸੰਸਾਰ ਵਿੱਚ ਸ਼ਰੀਕ ਕੋਈ ਨਹੀਂ। ਕਹਿਣ ਲੱਗੇ, ਮੇਰਾ ਵੀ ਸੰਸਾਰ ਵਿੱਚ ਕੋਈ ਸ਼ਰੀਕ ਨਹੀਂ, ਕਿਉਂਕਿ ਸ਼ਰੀਕ ਉਹਦਾ ਹੁੰਦਾ ਜਿਹੜਾ ਕੋਈ ਬਰਾਬਰ ਦਾ ਹੋਵੇ। ਕਹਿਣ ਲੱਗੇ, ਤੇਰਾ ਵੀ ਸ਼ਰੀਕ ਕੋਈ ਨਹੀਂ, ਮੇਰਾ ਵੀ ਸ਼ਰੀਕ ਕੋਈ ਨਹੀਂ, ਅਤੇ ਇਸ ਤਰ੍ਹਾਂ ਸਾਡੇ ਵਿੱਚ ਬਰਾਬਰ ਤਾਂ ਹੈ, ਤੇਰੀ ਅਤੇ ਮੇਰੀ ਦੋਸਤੀ ਹੋ ਸਕਦੀ ਹੈ, ਕਿਉਂਕਿ ਮਾਫ਼ ਕਰਿਓ, ਦੋਸਤੀ ਬਰਾਬਰਦਿਆਂ ਨਾਲ ਹੀ ਹੁੰਦੀ ਹੈ, ਜਿਹਦੇ ਸੁਭਾਅ ਮਿਲਦੇ ਹੋਣ। ਇੱਕ ਬੰਦਾ ਹੋਵੇ ਸ਼ਾਂਤ ਸੁਭਾਅ ਦਾ ਅਤੇ ਦੂਜਾ ਕ੍ਰੋਧੀ ਹੋਵੇ, ਕਦੇ ਵੀ ਦੋਸਤੀ ਨਹੀਂ ਨਿਭਦੀ। ਇੱਕ ਗਰੀਬ ਹੋਵੇ ਅਤੇ ਦੂਜਾ ਅਮੀਰ ਹੋਵੇ, ਕਦੇ ਦੋਸਤੀ ਨਹੀਂ ਨਿਭਦੀ। ਇੱਕ ਸਿਆਣਾ ਹੋਵੇ ਇੱਕ ਮੂਰਖ ਹੋਵੇ ਅਤੇ ਦੋਸਤੀ ਨਹੀਂ ਨਿਭਦੀ। ਕਹਿਣ ਲੱਗਾ, ਖੁਦਾ ਤੇਰੀਆਂ ਅਤੇ ਮੇਰੀਆਂ ਨਿਸ਼ਾਨੀਆਂ ਇੱਕੋ ਹੀ ਨੇ, ਤੇਰੀ ਮੇਰੀ ਦੋਸਤੀ ਨਿਭ ਸਕਦੀ ਹੈ। ਪਰ ਨਾਲ ਹੀ ਕਹਿ ਦਿੱਤਾ ਕਿ ਜਿਹੜਾ ਵਾਇਦ ਸੀ ਪ੍ਰਚਾਰ ਕਰਨ ਵਾਲਾ, ਉਸ ਨੇ ਇਹ ਤਾਂ ਨਹੀਂ ਦੱਸਿਆ ਕਿ ਤੇਰੇ ਕੋਲ ਕੁਝ ਹੈ ਕਿ ਨਹੀਂ, ਪਰ ਖੁਦਾ ਮੇਰੇ ਕੋਲ 30-40 ਭੇਡਾਂ ਜ਼ਰੂਰ ਨੇ, ਜੇ ਤੂੰ ਕਿਤੇ ਮੇਰੇ ਕੋਲ ਆਵੇਂ ਨਾ, ਤੇ ਮੈਂ ਇਹਨਾਂ ਭੇਡਾਂ ਦੀ ਉੱਨ ਲਾਹ ਕੇ ਸਰਦੀਆਂ ਦੇ ਦਿਨਾਂ ਵਿੱਚ ਤੈਨੂੰ ਬਸਤਰ ਵੀ ਪਹਿਨਾ ਸਕਣਾ, ਜੇ ਤੂੰ ਮੇਰੇ ਕੋਲ ਆਵੇਂ ਤੈਨੂੰ ਭੇਡਾਂ ਦਾ ਦੁੱਧ ਵੀ ਪਿਆ ਸਕਣਾ। ਕਹਿੰਦੇ ਨੇ ਹਜ਼ਰਤ ਮੂਸਾ ਇਹ ਸੁਣ ਰਹੇ ਸਨ, ਔਰ ਇੱਥੋਂ ਤੱਕ ਵੀ ਕਹਿ ਦਿੱਤਾ, ਕਹਿਣ ਲੱਗੇ ਕਿ ਮੈਂ ਤੇ ਯਤੀਮ ਹਾਂ, ਮੇਰੇ ਸਿਰ ਵਿੱਚ ਤੇ ਅਕਸਰ ਜੂਆਂ ਪੈ ਜਾਂਦੀਆਂ ਨੇ, ਖੁਦਾ ਤੂੰ ਵੀ ਯਤੀਮ, ਜੇ ਕਿਤੇ ਤੇਰੇ ਪੈ ਗਈਆਂ ਤੇ ਤੇਰੀਆਂ ਵੀ ਕੱਢ ਦਿਆਂਗਾ। ਹਜ਼ਰਤ ਮੂਸਾ ਨੂੰ ਗੁੱਸਾ ਆ ਗਿਆ, ਕਹਿੰਦੇ ਨੇ ਗੁੱਸੇ ਵਿੱਚ ਆ ਕੇ ਉਹਨਾਂ ਨੇ ਦੋ ਥੱਪੜ ਮਾਰ ਦਿੱਤੇ ਤੇ ਕਹਿਣ ਲੱਗੇ, ਇਹ ਕਿਹੜਾ ਇਬਾਦਤ ਕਰਨ ਦਾ ਢੰਗ ਹੈ, ਤੈਨੂੰ ਪਤਾ ਨਹੀਂ ਮੂਰਖ, ਤੂੰ ਖੁਦਾ ਨੂੰ ਉਸ ਦੀਆਂ ਤੂੰ ਜੂਆਂ ਕੱਢੇਗਾ, ਤੂੰ ਉਸ ਨੂੰ ਦੁੱਧ ਪਿਆਏਗਾ। ਕਹਿੰਦੇ ਨੇ ਇਹ ਅਯਾਲੀ ਬੱਚਾ ਰੋਂਦਾ ਹੋਇਆ ਸੌਂ ਗਿਆ ਤੇ ਮਨ ਹੀ ਮਨ ਵਿੱਚ ਸੋਚਦਾ, ਕਹਿਣ ਲੱਗਾ, ਖੁਦਾ ਤੇਰੇ ਨਾਲ ਗੱਲਬਾਤ ਕਰਕੇ ਅਜੇ ਥੋੜ੍ਹਾ ਜਿਹਾ ਆਨੰਦ ਬਣਿਆ ਸੀ ਅਤੇ ਅਜੇ ਤਾਂ ਗੱਲਾਂ ਹੀ ਕੀਤੀਆਂ ਅਤੇ ਮੈਨੂੰ ਮਾਰ ਪੈ ਗਈ, ਅਤੇ ਜੇ ਤੂੰ ਮੇਰੇ ਕੋਲ ਆ ਗਿਆ ਤਾਂ ਮੇਰਾ ਕੀ ਹਾਲ ਹੋਵੇਗਾ। ਕਹਿੰਦੇ ਨੇ ਹਜ਼ਰਤ ਮੂਸਾ, ਰਾਤ ਦਾ ਵੇਲਾ ਇਬਾਦਤ ਵਿੱਚ ਜੁੜਨ ਲੱਗੇ ਅਤੇ ਜੁੜਨਾ ਨਹੀਂ ਹੋਇਆ, ਦੁਆ ਕੀਤੀ, ਖੁਦਾ ਮੈਨੂੰ ਤੇਰਾ ਦੀਦਾਰ ਕਿਉਂ ਨਹੀਂ ਹੋ ਰਿਹਾ, ਤੇਰੇ ਚਰਨਾਂ ਨਾਲ ਜੁੜਨਾ ਕਿਉਂ ਨਹੀਂ ਹੁੰਦਾ। ਕਹਿਣ ਲੱਗੇ, ਮੂਸਾ ਤੈਨੂੰ ਮੇਰਾ ਦੀਦਾਰ ਨਹੀਂ ਆਉਣਾ, ਤੂੰ ਨਹੀਂ ਜੁੜ ਸਕੇਗਾ। ਖੁਦਾ ਕਿਉਂ? ਕਹਿਣ ਲੱਗੇ, ਤੂੰ ਅੱਜ ਇੱਕ ਜੁੜੇ ਹੋਏ ਨੂੰ ਤੋੜ ਦਿੱਤਾ, ਤੂੰ ਇੱਕ ਜੁੜੇ ਹੋਏ ਨੂੰ ਤੋੜ ਦਿੱਤਾ। ਕਹਿਣ ਲੱਗੇ, ਭਾਵੇਂ ਉਹ ਭੋਲਾ ਸੀ ਪਰ ਮੂਸਾ ਤੈਨੂੰ ਨਹੀਂ ਪਤਾ, ਉਹ ਆਪਣੇ ਗੁਣ ਮੇਰੇ ਅੱਗੇ ਰੱਖ ਰਿਹਾ ਸੀ ਕਿ ਮੇਰੇ ਵਿੱਚ ਆਹ ਗੁਣ ਹੈਣ। ਇੱਕ ਭੋਲਾ ਬੰਦਾ ਕਹਿਣ ਲੱਗੇ, ਆਉਂਦੇ ਨੇ ਮੇਰੇ ਕੋਲ ਸ਼ਾਤਰ ਦਿਮਾਗ ਲੋਕ, ਆਪਣੇ ਗੁਣ ਰੱਖਦੇ ਨੇ, ਪਰ ਉਹ ਆਉਂਦੇ ਨੇ ਜਿਹੜੇ ਬੜੇ ਦੁਸ਼ਟ ਬਿਰਤੀ ਦੇ ਨੇ, ਉਹ ਆਪਣੇ ਗੁਣਾਂ ਦਾ ਗਾਇਨ ਕਰਦੇ ਨੇ, ਪਰ ਤੂੰ ਇੱਕ ਉਸ ਨੂੰ ਅੱਜ ਤੋੜ ਦਿੱਤਾ ਜਿਹੜਾ ਅੱਜ ਮੇਰੇ ਨਾਲ ਜੁੜਿਆ ਹੋਇਆ ਸੀ। ਗੁਰੂ ਸਵਾਰਿਓ, ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੇ ਜੁੜਨਾ ਤੇ ਹਮੇਸ਼ਾ ਹੀ ਭੋਲੇਪਨ ਨਾਲ ਹੀ ਜੁੜਿਆ ਜਾਏਗਾ। ਚਤਰਾਈ ਨਾ ਚਤਰ ਭੁਜ ਪਾਈਏ, ਚਤਰਾਈਆਂ ਦੇ ਨਾਲ ਉਸ ਪਰਮਾਤਮਾ ਨਾਲ ਮੇਲ ਨਹੀਂ ਹੁੰਦਾ। ਤੋ ਮੇਰੇ ਸਾਹਿਬ ਜੀ ਅੱਜ ਦੇ ਇਸ ਮੁਬਾਰਕ ਹੁਕਮਨਾਮੇ ਅੰਦਰ ਬਖਸ਼ਿਸ਼ ਕਰ ਰਹੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ।
ਜੈਤ ਸਰੀ ਰਾਗ ਪੰਚਮ ਗੁਰਦੇਵ ਬਖਸ਼ਿਸ਼ ਕਰ ਰਹੇ ਨੇ, ਦੂਜੇ ਘਰ ਵਿੱਚ ਗਾਉਣ ਦੀ ਹਦਾਇਤ ਹੈ ਤੇ ਸ਼ੰਤ ਰੂਪ ਅੰਦਰ ਹੈ। ਸਰਵਣ ਕਰੀਏ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਉਹ ਪਰਿਪੂਰਨ ਪਰਮਾਤਮਾ ਇੱਕ ਹੈ, ਉਹ ਅਦੁੱਤੀ ਹੈ ਤੇ ਉਸ ਦੇ ਨਾਲ ਸੰਬੰਧ ਜੁੜੇਗਾ ਕੇਵਲ ਗੁਰੂ ਦੀ ਬਖਸ਼ਿਸ਼ ਦੁਆਰਾ ਹੈ। ਗੁਰੂ ਕਿਰਪਾ ਕਰੇ ਤੇ ਵਾਹਿਗੁਰੂ ਦੇ ਨਾਲ ਸੰਬੰਧ ਜੁੜਦਾ, ਕਿਉਂਕਿ ਗੁਰੂ ਦੁਆਰ ਹੈ, ਗੁਰੂ ਦਰ ਹੈ, ਵਾਹਿਗੁਰੂ ਘਰ ਹੈ ਤੇ ਘਰ ਤੱਕ ਪਹੁੰਚਣਾ ਪਹਿਲਾਂ ਦਰ ਤੇ ਆਉਣਾ ਪਏਗਾ। ਜੇ ਦਰ ਨਹੀਂ ਤੇ ਘਰ ਤੱਕ ਨਹੀਂ ਪਹੁੰਚਿਆ ਜਾ ਸਕਦਾ, ਇਸ ਕਰਕੇ ਪਹਿਲਾਂ ਗੁਰੂ ਕੋਲ ਆਉਣਾ ਪਏਗਾ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਗੁਰੂ ਕਿਰਪਾ ਕਰੇਗਾ ਤੇ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ।
ਸਲੋਕ ਊਚਾ ਆਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ।
ਹੇ ਪਰਿਪੂਰਨ ਪਰਮਾਤਮਾ, ਤੂੰ ਬਹੁਤ ਉੱਚਾ ਹੈ ਔਰ ਤੂੰ ਪਹੁੰਚ ਤੋਂ ਪਰੇ ਹੈ। ਅਗਮ, ਤੂੰ ਪਹੁੰਚ ਤੋਂ ਪਰੇ ਹੈ, ਤੇਰਾ ਕੋਈ ਪਾਰਾਵਾਰ ਨਹੀਂ। ਅਪਾਰ, ਤੇਰਾ ਕੋਈ ਪਾਰਾਵਾਰ ਨਹੀਂ। ਹੇ ਪ੍ਰਭੂ, ਤੂੰ ਅਕਥ ਹੈ, ਤੂੰ ਕਥਨੀ ਵਿੱਚ ਨਹੀਂ ਆ ਸਕਦਾ, ਤੂੰ ਸ਼ਬਦਾਂ ਵਿੱਚ ਨਹੀਂ ਆ ਸਕਦਾ। ਸ਼ਬਦ ਛੋਟੇ ਪੈ ਸਕਦੇ ਨੇ, ਤੂੰ ਸ਼ਬਦਾਂ ਵਿੱਚ ਨਹੀਂ ਆ ਸਕਦਾ, ਇਸ ਕਰਕੇ ਤੈਨੂੰ ਕਥਿਆ ਨਹੀਂ ਜਾ ਸਕਦਾ।
ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰੱਥ।
ਸਾਹਿਬ ਜੀ ਕਹਿੰਦੇ ਨੇ, ਹੇ ਪਰਿਪੂਰਨ ਪਰਮਾਤਮਾ, ਮੈਂ ਤੇਰੀ ਸ਼ਰਨ ਵਿੱਚ ਆ ਗਿਆ। ਰਾਖਣ ਕੋ ਸਮਰੱਥ, ਤੂੰ ਸਮਰੱਥ ਹੈ, ਤੂੰ ਤਾਕਤ ਰੱਖਦੈ, ਤੂੰ ਸ਼ਰਨ ਆਇਆ ਨੂੰ ਆਪਣੇ ਕਲੇਜੇ ਨਾਲ ਲਾਨੈ, ਆਪਣੇ ਚਰਨਾਂ ਨਾਲ ਜੋੜਨਾ। ਇਹ ਸਮਰੱਥਾ ਕੇਵਲ ਤੇਰੇ ਕੋਲ ਹੈ, ਕਿਸੇ ਹੋਰ ਮਨੁੱਖ ਦਾ ਆਸਰਾ ਲਿਆ ਜਾਏ ਤੇ ਖਿਆਲ ਕਰਿਓ, ਉਹ ਇੱਕ ਦਿਨ ਨਿਆਸਰਾ ਹੋ ਜਾਏਗਾ। ਔਰ ਮਨੁੱਖ ਉਹ ਤੇ ਐਸਾ ਕਿ ਜੇ ਕਿਸੇ ਨੂੰ ਆਸਰਾ ਦਿੰਦਾ ਵੀ ਹੈ ਨਾ ਤੇ ਖਿਆਲ ਕਰਿਓ ਫਿਰ ਜਿਤਾਉਂਦਾ ਵੀ ਹੈ ਨਾਲ। ਜੇ ਕਿਸੇ ਦੀ ਮਦਦ ਕਰਦਾ ਤੇ ਉਸਨੂੰ ਜਿਤਾਉਂਦਾ ਕਿ ਜੇ ਮੈਂ ਤੇਰੀ ਮਦਦ ਕੀਤੀ ਹੈ ਤੇ ਹੁਣ ਤੂੰ ਮੈਨੂੰ ਕੀ ਦੇਵੇਂਗਾ। ਫਿਰ ਇਹ ਵੀ ਆਖਦਾ ਕਿ ਮਿੱਤਰਾ, ਉਹ ਦਿਨ ਯਾਦ ਕਰ ਜਿੱਦਣ ਤੂੰ ਮੇਰੇ ਕੋਲ ਆਇਆ ਸੈ, ਜੇ ਮੈਂ ਤੇਰੀ ਮਦਦ ਨਾ ਕਰਦਾ ਤੇ ਤੂੰ ਅੱਜ ਇਸ ਮੁਕਾਮ ਤੇ ਨਹੀਂ ਸੀ ਆਉਣਾ। ਇਹ ਭੁੱਲ ਜਾਂਦਾ ਕਿ ਕਰਨ ਵਾਲਾ ਤੇ ਉਹ ਪਰਮਾਤਮਾ ਹੈ, ਉਸ ਨੇ ਤੇ ਇੱਕ ਮਾਧਿਅਮ ਬਣਾਇਆ ਸਾਨੂੰ। ਪਰ ਮਨੁੱਖ ਐਵੇਂ ਆਪਣੀ ਹਉਮੈ ਦਾ ਹੰਕਾਰ ਲੈ ਕੇ ਤੁਰਿਆ ਫਿਰਦਾ, ਉਹ ਆਪ ਹੀ ਕਰਤਾ ਪੁਰਖ ਬਣ ਜਾਂਦਾ ਕਿ ਮੈਂ ਕਰਨ ਵਾਲਾ, ਮੈਂ ਕਰ ਰਿਹਾ। ਤੋ ਸਾਹਿਬ ਜੀ ਕਹਿੰਦੇ ਨੇ, ਨਹੀਂ, ਉਹ ਪਰਿਪੂਰਨ ਪਰਮਾਤਮਾ ਇੱਕੋ ਇੱਕ ਹੈ ਜਿਹੜਾ ਸਮਰੱਥਾ ਰੱਖਦਾ। ਕਿਸ ਗੱਲ ਦੀ? ਜੋ ਸ਼ਰਨ ਆਏ ਤਿਸ ਕੰਠ ਲਾਏ ਇਹ ਬਿਰਧ ਸਵਾਮੀ ਸੰਧਾ। ਜਿਹੜਾ ਵੀ ਸ਼ਰਨ ਵਿੱਚ ਆ ਗਿਆ ਨਾ, ਉਹ ਸ਼ਰਨ ਯੋਗ ਹੈ, ਉਹ ਸ਼ਰਨ ਆਇਆਂ ਦੀ ਲਾਜ ਰੱਖ ਲੈਂਦਾ।
ਸ਼ੰਤ ਜਿਉ ਜਾਨੋ ਤਿਉ ਰਾਖ, ਹਰ ਪ੍ਰਭ ਤੇਰੇ ਆ।
ਸਾਹਿਬ ਜੀ ਕਹਿੰਦੇ ਨੇ ਕਿ ਪਰਮਾਤਮਾ, ਅਸੀਂ ਤੇ ਤੇਰੀ ਸ਼ਰਨ ਵਿੱਚ ਆ ਗਏ, ਜਿਉ ਜਾਨੋ ਤਿਉ ਰਾਖ। ਹੁਣ ਤੇਰੀ ਮਰਜ਼ੀ ਹੈ ਕਿ ਜਿਸ ਤਰ੍ਹਾਂ ਵੀ ਰੱਖਣਾ ਹੀ ਰੱਖ ਲੈ, ਸਾਨੂੰ ਹੱਥ ਦੇ ਕੇ ਰੱਖ ਲੈ, ਬਚਾ ਲੈ ਕਿਹਦੇ ਤੋਂ? ਇਸ ਮਾਇਆ ਦੇ ਪ੍ਰਭਾਵ ਤੋਂ। ਹੇ ਵਾਹਿਗੁਰੂ, ਇਸ ਮਾਇਆ ਦੇ ਜਾਲ ਵਿੱਚ ਫਸਿਆਂ ਨੂੰ ਕੇਵਲ ਤੂੰ ਹੀ ਕੱਢ ਸਕਣਾ। ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰਿਆ। ਹੇ ਵਾਹਿਗੁਰੂ, ਅਸੀਂ ਤੇਰੇ ਹਾਂ ਤੇ ਤੇਰੀ ਸ਼ਰਨ ਵਿੱਚ ਆਏ ਹਾਂ, ਤੇ ਤੂੰ ਹੀ ਕਿਰਪਾ ਕਰੇ ਤੇ ਇਸ ਮਾਇਆ ਤੋਂ ਸਾਨੂੰ ਬਚਾ ਸਕਦਾ ਹੈ।
ਕੀਤੇ ਗਨੋ ਅਸੰਖ ਅਵਗਨ ਮੇਰਿਆ।
ਬਹੁਤ ਹੀ ਸੁੰਦਰ ਪਾਠ ਭਾਈ ਸਾਹਿਬ ਜੀ ਨੇ ਵਖਰੇਵਾਂ ਕਰਕੇ ਕਈ ਵਾਰੀ ਅਸੀਂ ਕਾਹਲੀ ਵਿੱਚ ਪੜ ਜਾਂਦੇ ਹਾਂ ਕੇਤੇ ਗਣੋ ਅਸੰਖ ਅਵਗਣ ਮੇਰੇ, ਨਹੀਂ ਕੇਤੇ ਗਣੋ ਕਿੰਨੇ ਕੁ ਗਣ ਔਗਣਾਂ ਦਾ ਮੈਂ ਗਾਇਨ ਕਰਾਂ। ਇਹ ਪਰਮਾਤਮਾ ਮੇਰੇ ਵਿੱਚ ਤੇ ਇੰਨੇ ਔਗਣ ਨੇ ਤੇ ਅਸੰਖ ਤੋਂ ਭਾਵ ਕੇਵਲ ਅਸੰਖ ਨਹੀਂ ਅਸੰਖਾਂ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਕੀਤੀ ਜਾ ਸਕਦੀ, ਇੰਨੇ ਔਗਣਾਂ ਦੇ ਅਸੀਂ ਭਰੇ ਹੋਏ ਹਾਂ। ਸੱਚ ਜਾਣਿਓ ਜਿਸ ਦਿਨ ਮਨੁੱਖ ਦੀ ਬਿਰਤੀ ਐਸੀ ਬਣ ਗਈ ਨਾ, ਜਿਸ ਦਿਨ ਆਪਣੇ ਅੰਦਰ ਔਗਣ ਨਜ਼ਰ ਆਉਣ ਲੱਗ ਪਏ, ਉਸ ਦਿਨ ਹੀ ਪਰਮਾਤਮਾ ਨਾਲ ਸਾਂਝ ਬਣੇਗੀ। ਮਨੁੱਖ ਦਾ ਸੁਭਾਅ ਹੈ ਕਿ ਆਪਣੇ ਵਿੱਚ ਗੁਣ ਵੇਖਦਾ, ਦੂਜਿਆਂ ਵਿੱਚ ਔਗਣ ਵੇਖਦਾ, ਆਪਣੇ ਵਿੱਚ ਗੁਣ, ਦੂਜਿਆਂ ਦੇ ਔਗਣ ਭਾਵੇਂ ਫਿਰ ਕਿਸੇ ਵਿੱਚ 100 ਗੁਣ ਹੋਵੇ, ਇੱਕ ਔਗਣ ਨਜ਼ਰ ਆ ਗਿਆ ਉਸਨੂੰ ਉਛਾਲਦਾ, ਕਿਉਂਕਿ ਬਿਰਤੀ ਐਸੀ ਹੈ। ਤੇ ਜਿਸ ਦਿਨ ਇਹ ਬਿਰਤੀ ਬਣ ਗਈ, ਹਮ ਅਵਗੁਣ ਪਰੇਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਮੋ ਪਰਮ ਪੈ ਪੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ। ਅਰਦਾਸ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ। ਅੰਦਰ ਦੀ ਕਮਜ਼ੋਰੀ ਨਜ਼ਰ ਆ ਜਾਏਗੀ, ਉਸ ਮਾਲਕ ਨਾਲ ਸਾਂਝ ਬਣ ਜਾਏਗੀ। ਜਿਨ੍ਹਾਂ ਨੂੰ ਅੰਦਰ ਮੁਖੀ ਹੋਣ ਦੀ ਜਾਚ ਆ ਗਈ, ਜਿਨ੍ਹਾਂ ਆਪਣੇ ਅੰਦਰ ਝਾਤੀ ਮਾਰੀ, ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਤੇ ਔਗਣਾਂ ਨਾਲ ਭਰੇ ਹੋਏ ਹਾਂ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਇਹ ਅਵਸਥਾ ਬਣੇਗੀ, ਪਰ ਜਿਨ੍ਹਾਂ ਨੇ ਆਪਣੇ ਅੰਦਰ ਝਾਤੀ ਮਾਰੀ। ਸਾਹਿਬ ਜੀ ਕਹਿੰਦੇ ਨੇ ਇੰਨੇ ਔਗਣਾਂ ਨਾਲ ਭਰੇ ਹੋਏ ਹਾਂ, ਜਿਉਂ ਜਾਣੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਣੋ ਅਸੰਖ ਅਵਗੁਣ ਮੇਰਿਆ। ਇਹ ਵਾਹਿਗੁਰੂ ਕਿੰਨੇ ਕੁ ਔਗਣ ਕੋਈ ਬਿਆਨ ਹੀ ਨਹੀਂ ਕੀਤੇ ਜਾ ਸਕਦੇ, ਔਗਣਾਂ ਦੇ ਭਰੇ ਹੋਏ ਹਾਂ।
ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਾਤ ਸਦ ਭੂਲੀਆ।
ਹੇ ਪਰਮਾਤਮਾ, ਅਸੰਖਾਂ ਔਗਣ ਨੇ ਔਰ ਔਗਣਾਂ ਦਾ ਕਰਕੇ ਹੀ ਖਤੇ ਤੋਂ ਭਾਵ ਹੈ ਕਿ ਪਾਪ ਕਰਨੇ ਆ, ਇਹਨਾਂ ਔਗਣਾਂ ਦੇ ਅਧੀਨ ਹੋ ਕੇ। ਖਤੇ ਫੇਰੇ ਦਾ ਭਾਵ ਹੈ ਕਿ ਬਾਰ ਬਾਰ ਪਾਪ ਕਰਨੇ ਆ, ਇੱਕ ਵਾਰੀ ਨਹੀਂ, ਜਿਹੜਾ ਇੱਕ ਵਾਰੀ ਕੀਤਾ ਤੇ ਸਮਝ ਆ ਗਈ ਇਹ ਪਾਪ ਹੈ, ਉਹ ਤੇ ਬਖਸ਼ਿਆ ਜਾ ਸਕਦਾ ਹੈ, ਉਹ ਤੇ ਗਲਤੀ ਹੈ, ਭੁੱਲ ਹੋ ਗਈ, ਉਹ ਮੁਆਫੀ ਦੇ ਯੋਗ ਹੈ। ਪਰ ਹੇ ਪਰਮਾਤਮਾ, ਅਸੀਂ ਤੇ ਬਾਰ ਬਾਰ ਹੀ ਉਹ ਪਾਪ ਕਰੀ ਜਾ ਰਹੇ ਹਾਂ, ਬਾਰ ਬਾਰ ਅਸੀਂ ਪਾਪ ਕਰ ਰਹੇ ਹਾਂ। ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਏ। ਕਹਿੰਦੇ ਨੇ ਨਿਤਾ ਪ੍ਰਤੀ ਅਸੀਂ ਤੇ ਸਦਾ ਹੀ ਭੁੱਲ ਜਾਂਦੇ ਹਾਂ, ਪਾਪ ਕਰਕੇ ਫਿਰ ਦੁਬਾਰਾ ਉਹ ਹੀ ਪਾਪ ਕੀਤੇ ਜਾਂਦੇ ਹਨ।
ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਭੁੱਲੀ ਐ।
ਬਿਕਰਾਲ ਕਹਿੰਦੇ ਨੇ ਡਰਾਉਣਾ, ਕਹਿੰਦੇ ਨੇ ਇਹ ਜੋ ਡਰਾਉਣੀ ਮਾਇਆ ਹੈ, ਇਹਦੇ ਮੋਹ ਵਿੱਚ ਮਸਤ ਹੋਏ। ਮਾਫ ਕਰਿਓ, ਹਰੇਕ ਚੀਜ਼ ਜੇ ਮਾਇਆ ਹੈ ਨਾ, ਤੇ ਮਾਇਆ ਇੰਨੀ ਬੁਰੀ ਨਹੀਂ ਜਿੰਨੀ ਉਹਦੀ ਮਮਤਾ ਬੁਰੀ ਹੈ। ਜਿਹੜਾ ਮਨੁੱਖ ਮਾਇਆ ਦੀ ਮਮਤਾ ਵਿੱਚ ਫਸ ਗਿਆ, ਉਹਦੇ ਵਾਸਤੇ ਨਿਕਲਣਾ ਬਹੁਤ ਮੁਸ਼ਕਲ ਹੈ। ਤੋ ਸਾਹਿਬ ਜੀ ਕਹਿੰਦੇ ਨੇ ਮੋਹ ਮਗਨ ਬਿਕਰਾਲ ਮਾਇਆ, ਕਹਿੰਦੇ ਨੇ ਇਸ ਡਰਾਉਣੀ ਮਾਇਆ ਦੇ ਫੰਦੇ ਵਿੱਚ ਅਸੀਂ ਫਸ ਗਏ। ਪਰ ਤਉ ਪ੍ਰਸਾਦੀ ਘੂਲੀਏ, ਘੂਲੀਏ ਦਾ ਅਰਥ ਹੁੰਦਾ ਬਚਣਾ, ਜੇ ਤੇਰੀ ਕਿਰਪਾ ਹੋਵੇ ਤੇ ਤਾਂ ਹੀ ਇਹਦੇ ਤੋਂ ਬਚਿਆ ਜਾ ਸਕਦਾ, ਤੁਸੀਂ ਕਿਰਪਾ ਕਰਕੇ ਬਚਾ ਸਕਦੇ ਹੋ।
ਲੋਕ ਕਰਤ ਬੇਕਾਰ ਬਿਖੜੇ ਪ੍ਰਭ ਨੇਰਹੂ ਤੇ ਨਿਰਿਆ।
ਕਹਿੰਦੇ ਨੇ ਲੁੱਕ ਲੁੱਕ ਕੇ ਬੰਦਾ ਬੜੇ ਪਾਪ ਕਰਦਾ ਤੇ ਸਮਝਦਾ ਕਿ ਦੂਜਿਆਂ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਜੋ ਕਰ ਰਿਹਾ। ਕਿਸੇ ਮਨੁੱਖ ਕੋਲੋਂ ਤੇ ਬਚ ਸਕਦਾ ਪਰ ਉਹ ਜਿਹੜਾ ਅੰਦਰ ਬੈਠਾ ਹੋਵੇ ਉਹਦੇ ਕੋਲੋਂ ਕਿਵੇਂ ਬਚੇਗਾ? ਉਸ ਪਰਮਾਤਮਾ ਕੋਲੋਂ ਨਹੀਂ ਬਚਿਆ ਜਾ ਸਕਦਾ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਤੇ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ। ਤੋ ਸਾਹਿਬ ਜੀ ਕਹਿੰਦੇ ਨੇ ਕਿ ਉਸ ਪਰਮਾਤਮਾ ਜਿਹੜਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਉਹਦੇ ਕੋਲੋਂ ਨਹੀਂ ਬਚਿਆ ਜਾ ਸਕਦਾ। ਤੇ ਸਾਹਿਬ ਜੀ ਕਹਿੰਦੇ ਨੇ ਕਿ ਲੁੱਕ ਲੁੱਕ ਕੇ ਪਾਪ ਕਰਤਾ ਹੈ, ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ। ਇਹ ਪਰਮਾਤਮਾ ਤੂੰ ਤੇ ਸਭ ਤੋਂ ਨੇੜੇ ਹੈ, ਤੇਰੇ ਕੋਲੋਂ ਨਹੀਂ ਬਚਿਆ ਜਾ ਸਕਦਾ।
ਬਿਨਵੰਤ ਨਾਨਕ ਦਇਆ ਧਾਰੋ ਕਾਡ ਭਵ ਜਲ ਫੇਰਿਆ।
ਸਾਹਿਬ ਜੀ ਕਹਿੰਦੇ ਨੇ ਹੇ ਪਰਮਾਤਮਾ ਤੂੰ ਹੀ ਕਿਰਪਾ ਕਰ, ਜੇ ਤੇਰੀ ਕਿਰਪਾ ਹੋਵੇ ਤੂੰ ਦਇਆ ਕਰੇ ਤੇ ਕਾਡ ਭਵ ਜਲ ਫੇਰਿਆ, ਤੂੰ ਇਸ ਭਵ ਜਲ ਦੇ ਗੇੜੇ ਚੋਂ ਜਨਮ ਮਰਨ ਦੇ ਗੇੜ ਵਿੱਚੋਂ ਬਚਾ ਸਕਦਾ ਹੈ।
ਸਲੋਕ ਨਿਰਤ ਨਾ ਪਵੈ ਅਸੰਖ ਗੁਣ ਉੱਚਾ ਪ੍ਰਭ ਕਾ ਨਾਉ।
ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਦੇ ਕਿੰਨੇ ਕੁ ਗੁਣ ਨੇ ਉਹਨਾਂ ਦਾ ਤੇ ਨਿਰਣਾ ਹੀ ਨਹੀਂ ਕੀਤਾ ਜਾ ਸਕਦਾ। ਨਿਰਤ ਨਾ ਪਵੇ ਉਹਦਾ ਨਿਰਣਾ ਨਹੀਂ ਕੀਤਾ ਜਾ ਸਕਦਾ, ਇੰਨੇ ਗੁਣਾਂ ਦਾ ਉਹ ਮਾਲਕ ਹੈ। ਜਿਹਵਾ ਏਕ ਕਵਣ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿ ਨਹੀਂ ਲਈ ਹੈ। ਇਹ ਪਰਮਾਤਮਾ ਤੇਰਾ ਅੰਤ ਪਾਇਆ ਹੀ ਨਹੀਂ ਜਾ ਸਕਦਾ, ਤੇਰੇ ਗੁਣਾਂ ਦਾ ਗਾਇਣ ਕੀਤਾ ਹੀ ਨਹੀਂ ਜਾ ਸਕਦਾ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਕਹਿਣ ਲੱਗੇ ਤੂੰ ਤੇ ਗੁਣਾਂ ਦਾ ਖਜ਼ਾਨਾ, ਤੇਰੇ ਗੁਣਾਂ ਦਾ ਗਾਇਣ ਕੀਤਾ ਨਹੀਂ ਜਾ ਸਕਦਾ।
ਨਾਨਕ ਕੀ ਬੇਨੰਤੀਆਂ ਮਿਲੈ ਨਿਥਾਵੇ ਥਾਉ।
ਪਰਮਾਤਮਾ ਤੇਰਾ ਨਾਮ ਉੱਚਾ ਹੈ, ਤੇਰੇ ਗੁਣ ਬਹੁਤੇ ਨੇ, ਪਰ ਨਾਨਕ ਦੀ ਇੱਕੋ ਹੀ ਬੇਨਤੀ ਹੈ ਕਿ ਕਿਰਪਾ ਕਰੋ, ਨਥਾਵਿਆਂ ਨੂੰ ਸਾਨੂੰ ਥਾਂ ਦੀ ਬਖਸ਼ਿਸ਼ ਕਰ ਦਿਓ। ਭਾਵ ਅਸੀਂ ਭਟਕ ਰਹੇ ਹਾਂ, ਆਪਣੇ ਚਰਨਾਂ ਦੇ ਨਾਲ ਜੋੜ ਲਵੋ।
ਸ਼ੰਤ ਦੂਸਰ ਨਾਹੀਂ ਥਾਉ ਕਾ ਪਹਿ ਜਾਈਐ।
ਕਹਿ ਲੱਗੇ ਹੇ ਪਰਮਾਤਮਾ ਹੋਰ ਦੂਜਾ ਕੋਈ ਥਾਂ ਹੈ ਹੀ ਨਹੀਂ, ਤੁਧ ਨੂੰ ਛੋੜ ਜਾਈਐ। ਪ੍ਰਭ ਕਹਿੰਦਾ ਆਣ ਨਾ ਬੀਆ ਤੁਮਰੀ ਸੰਸਰ, ਹੇ ਵਾਹਿਗੁਰੂ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਤੇ ਤੈਨੂੰ ਛੱਡ ਕੇ ਅਸੀਂ ਹੋਰ ਕਿੱਥੇ ਜਾਈਏ। ਬਦਕਿਸਮਤੀ ਹੈ ਕਿ ਜਦੋਂ ਉਸ ਮਾਲਕ ਨੂੰ ਛੱਡ ਕੇ ਤੇ ਹੋਰ ਥਾਵਾਂ ਤੇ ਬੰਦਾ ਭਟਕਦਾ ਫਿਰਦਾ, ਉਹ ਕਦੇ ਵੀ ਜਨਮ ਮਰਨ ਦੇ ਗੇੜ ਤੋਂ ਨਹੀਂ ਬਚ ਸਕਦਾ। ਅੱਜ ਤੇ ਮੈਂ ਵੇਖਦਾ ਕਿ ਸਾਡੇ ਵਿੱਚ ਇੰਨੀ ਗਿਰਾਵਟ ਆ ਗਈ, ਅਸੀਂ ਮੜੀਆਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਅਸੀਂ ਟਾਹਲੀਆਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਅਸੀਂ ਪਿੱਪਲਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਉਸ ਜਾਗਤ ਜੋਤ ਪਰਿਪੂਰਨ ਪਰਮਾਤਮਾ ਨੂੰ ਛੱਡ ਕੇ, ਕਿਉਂਕਿ ਮਨੁੱਖ ਦੀ ਆਪਣੀ ਅੰਦਰ ਦੀ ਬਿਰਤੀ ਜਿਹੜੀ ਇਹਨਾਂ ਮੁਰਦਾ ਹੋ ਚੁੱਕੀ ਹੈ, ਇਸ ਕਰਕੇ ਇਹਨੂੰ ਮੁਰਦੇ ਹੀ ਚੰਗੇ ਲੱਗਦੇ ਨੇ ਔਰ ਮੁਰਦਿਆਂ 'ਤੇ ਜਾ ਕੇ ਮੱਥੇ ਰਗੜਦਾ ਫਿਰਦਾ। ਨਹੀਂ ਗੁਰੂ ਸਵਾਰਿਓ, ਉਹ ਪਰਿਪੂਰਨ ਪਰਮਾਤਮਾ ਉਹਦੇ ਨਾਲ ਸਾਂਝ ਪਾਵਾਂਗੇ ਨਾ। ਸਾਹਿਬ ਜੀ ਕਹਿੰਦੇ ਨੇ ਦੂਸਰ ਨਾ ਹੀ ਠਾਓ ਕਾਂ ਪੈ ਜਾਈਏ। ਪਰਮਾਤਮਾ ਤੇਰੇ ਤੇ ਬਗੈਰ ਹੋਰ ਦੂਜਾ ਥਾਂ ਹੀ ਕੋਈ ਨਹੀਂ, ਅਸੀਂ ਕਿਹਦੇ ਕੋਲ ਜਾ ਕੇ ਬੇਨਤੀ ਕਰੀਏ।
ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ।
ਅੱਠੇ ਪੈਰ ਹੱਥ ਜੋੜ ਕੇ ਉਸ ਪਰਿਪੂਰਨ ਪਰਮਾਤਮਾ ਦੀ ਆਰਾਧਨਾ ਕਰਨੀ ਚਾਹੀਦੀ ਹੈ।
ਧਿਆਏ ਸੋ ਪ੍ਰਭ ਸਦਾ ਆਪਣਾ ਮਨ ਹੀ ਚਿੰਦਿਆ ਪਾਈਐ।
ਕਹਿੰਦੇ ਨੇ ਜਿਹੜੇ ਉਸ ਪਰਿਪੂਰਨ ਪਰਮਾਤਮਾ ਨੂੰ ਧਿਆਉਂਦੇ ਨੇ ਮਨੇ ਚਿੰਦਿਆ, ਭਾਵ ਜੋ ਮਨ ਦੀ ਮੁਰਾਦ ਹੈ ਉਹ ਪੂਰੀ ਹੁੰਦੀ ਹੈ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ। ਮੇਰੇ ਮਨਾ, ਕਹਿੰਦੇ ਨੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ ਜੋ ਵੀ ਮੰਗੀਏ ਉਸ ਪਰਮਾਤਮਾ ਕੋਲੋਂ ਮਿਲਦਾ ਮਨ ਚਿੰਦਿਆ ਫਲ, ਜੋ ਵੀ ਮੰਗੀਏ ਜੋ ਮਨ ਨੇ ਮੰਗ ਕੀਤੀ ਪਰਮਾਤਮਾ ਕੋਲੋਂ ਪ੍ਰਾਪਤੀ ਹੁੰਦੀ ਹੈ।
ਤਜਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵ ਲਾਈਐ,
ਕਹਿੰਦੇ ਨੇ ਤਜ ਭਾਵ ਕੇ ਤਿਆਗ ਕੇ ਕੀ ਹੰਕਾਰ ਨੂੰ, ਹੰਕਾਰ ਨੂੰ ਤਿਆਗਣਾ, ਮੋਹ ਨੂੰ ਤਿਆਗਣਾ, ਵਿਕਾਰ ਦੂਜਾ ਭਾਵ ਕੇ ਨਿਰੰਕਾਰ ਨੂੰ ਛੱਡ ਕੇ ਦੂਜੀਆਂ ਥਾਵਾਂ ਤੇ ਮੱਥੇ ਰਗੜਨ ਵਾਲਾ ਜਿਹੜਾ ਭੈੜਾ ਕਰਮ ਹੈ ਨਾ, ਕਹਿੰਦੇ ਨੇ ਇਸ ਨੂੰ ਵੀ ਛੱਡ ਕੇ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਸਾਂਝ ਪਾਈਏ, ਇੱਕ ਸਿਉਂ ਲਿਵ ਲਾਈਏ। ਕਹਿੰਦੇ ਨੇ ਭਟਕਣ ਛੱਡ ਲਟਕ ਲਾ ਇੱਕੋ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕੀ ਹੋਇਆ ਤੇ ਕੀ ਕੋ ਹੋਇਆ, ਖੱਪ ਖੱਪ ਮਰੇ ਸਿਆਣੇ, ਉਸ ਰਾਹੇ ਕਿਉਂ ਜਾਵੇਂ ਜਿੰਦੇ ਜਿਸ ਰਾਹ ਗਏ ਪੂਰ ਮਹਾਣੇ, ਭਟਕਣ ਛੱਡ ਲਟਕ ਲਾ ਇੱਕੋ, ਖੀਵੀ ਉਹ ਸੁੱਖ ਮਾਣੇ, ਹੋਸ਼ਾਂ ਨਾਲੋਂ ਮਸਤੀ ਚੰਗੀ ਜਿਹੜੀ ਰੱਖਦੀ ਸਦਾ ਟਿਕਾਣੇ। ਕਹਿੰਦੇ ਨੇ ਉਸ ਇੱਕ ਦੇ ਨਾਲ ਹੀ ਸਾਂਝ ਪਾ ਲੈ, ਉਹਦੇ ਨਾਲ ਸਾਂਝ ਪਾਏਗਾ ਤੇ ਭਵ ਸਾਗਰ ਤੋਂ ਪਾਰ ਹੋ ਜਾਏਗਾ।
ਅਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ,
ਅਰਪ ਮਨ ਤਨ ਪ੍ਰਭੂ ਆਗੈ। ਕਹਿੰਦੇ ਨੇ ਆਪਣਾ ਮਨ ਵੀ ਤੇ ਤਨ ਵੀ ਉਸ ਪ੍ਰਭੂ ਅੱਗੇ ਅਰਪਣ ਕਰਦੇ। ਬਦਕਿਸਮਤੀ ਇਹ ਹੈ ਕਿ ਅਸੀਂ ਤਨ ਤੇ ਰੋਜ਼ ਹੀ ਅਰਪਣ ਕਰਦੇ, ਇਹ ਤਨ ਜਿਹੜਾ ਝੁਕਾਉਂਦੇ ਹਾਂ ਨਾ ਗੁਰੂ ਅੱਗੇ, ਇਹਦਾ ਅਰਥ ਇਹ ਹੀ ਹੈ ਕਿ ਹੇ ਵਾਹਿਗੁਰੂ ਮੈਂ ਆਪਣਾ ਤਨ ਤੇਰੇ ਚਰਨਾਂ ਅੱਗੇ ਅਰਪਣ ਕਰ ਦਿੱਤਾ ਤੇ ਕਿਰਪਾ ਕਰਦੇ ਹੁਣ ਕਿਤੇ ਮਨ ਵੀ ਅਰਪਣ ਕਰਨ ਦੀ ਜਾਚ ਆ ਜਾਏ, ਕਿਤੇ ਮਨ ਵੀ ਅਰਪਣ ਕਰਨ ਦੀ ਜਾਚ ਆ ਜਾਏ। ਤਨ ਤੇ ਰੋਜ਼ ਅਰਪਣ ਕਰਦਾ ਪਰ ਮਨ ਨਹੀਂ ਅਰਪਣ ਕਰਦਾ। ਜਿਸ ਦਿਨ ਮਨ ਅਰਪਣ ਕਰ ਦਿੱਤਾ ਨਾ, ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ, ਉਦਣ ਤੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ। ਤੇ ਸਾਹਿਬ ਜੀ ਕਹਿੰਦੇ ਨੇ ਅਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਏ। ਕਹਿੰਦੇ ਨੇ ਆਪਣਾ ਆਪਾ ਮਿਟਾ ਦੇ, ਮਿਟਾ ਦੇ ਆਪਣੀ ਹਸਤੀ ਕੋ, ਅਗਰ ਕਿਸ ਮਰਤਬਾ ਚਾਹੇ ਦਾਨਾ ਖਾਕ ਮੇਂ ਮਿਲਕਰ ਗੁਲੋ ਗੁਲਜ਼ਾਰ ਹੋਤਾ ਹੈ। ਕਹਿੰਦੇ ਨੇ ਜਿਸ ਦਿਨ ਤੈਨੂੰ ਆਪਣਾ ਆਪਾ ਮਿਟਾਉਣ ਦੀ ਜਾਚ ਆ ਗਈ ਨਾ, ਉਸ ਦਿਨ ਤੇਰੀ ਉਸ ਮਾਲਕ ਦੇ ਨਾਲ ਸਾਂਝ ਬਣ ਜਾਏਗੀ। ਸਾਹਿਬ ਜੀ ਕਹਿੰਦੇ ਨੇ ਆਪਣਾ ਮਨ ਵੀ ਤਨ ਵੀ ਅਰਪਣ ਕਰਦੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ। ਜਿਸ ਦਿਨ ਆਪਣਾ ਆਪਾ ਅਰਪਣ ਕਰਕੇ ਗੁਰੂ ਦੇ ਕਹੇ ਅਨੁਸਾਰ ਚੱਲ ਪਏਗਾ, ਉਸ ਦਿਨ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ।
ਬਿਨਵੰਤ ਨਾਨਕ ਤਾਰ ਕਿਰਪਾ ਸੱਚ ਨਾਮ ਸਮਾਈਐ,
ਹੇ ਪਰਿਪੂਰਨ ਪਰਮਾਤਮਾ ਜਦੋਂ ਤੂੰ ਕਿਰਪਾ ਕਰੇ ਜਿਨ੍ਹਾਂ ਤੇ ਤੇਰੀ ਬਖਸ਼ਿਸ਼ ਹੋ ਜਾਏ ਉਹ ਸਦਾ ਰਹਿਣ ਵਾਲੇ ਨਾਮ ਵਿੱਚ ਹਮੇਸ਼ਾ ਹੀ ਸਮਾਏ ਰਹਿੰਦੇ ਨੇ, ਹਮੇਸ਼ਾ ਹੀ ਟਿਕੇ ਰਹਿੰਦੇ ਹਨ।
ਸਲੋਕ ਰੇ ਮਨ ਤਾਂ ਕਹੋ ਧਿਆਈਐ ਸਭ ਬਿਦ ਜਾ ਕੈ ਹਾਥ,
ਹੇ ਮਨਾ ਉਸ ਪਰਮਾਤਮਾ ਨੂੰ ਧਿਆਉਣਾ ਕਰ ਜਿਹਦੇ ਕੋਲ ਸਾਰੀਆਂ ਹੀ ਜੁਗਤੀਆਂ ਨੇ, ਜਿਹਦੇ ਕੋਲ ਸਾਰੀਆਂ ਹੀ ਵਿਧੀਆਂ ਨੇ, ਅਨੇਕਾਂ ਢੰਗ ਤਰੀਕੇ ਦੱਸ ਕੇ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਏ, ਸਾਡੇ ਪਾਪ ਦੂਰ ਕਰ ਦੇਣਾ ਅਨੇਕਾਂ ਤਰ੍ਹਾਂ ਦੀਆਂ ਜੁਗਤੀਆਂ ਦੱਸ ਕੇ। ਗੁਰ ਕਿਰਪਾ ਜਿਹ ਨਰ ਕੋ ਕੀਨੀ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ, ਜੁਗਤੀ ਦੱਸਣ ਵਾਲਾ ਹੋਇਆ। ਤੋ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਰੇ ਮਨ ਤਾਂ ਕੋ ਧਿਆਈ ਹੈ ਸਭ ਵਿਦ ਜਾਂ ਕੇ ਹਾਥ, ਜਿਹਦੇ ਕੋਲ ਸਾਰੀਆਂ ਜੁਗਤੀਆਂ ਨੇ ਮਨਾ ਉਸ ਨੂੰ ਧਿਆਉਣਾ ਕਰ।
ਰਾਮ ਨਾਮ ਧਨ ਸੰਚੀਐ ਨਾਨਕ ਨਿਭੈ ਸਾਥ,
ਹੋਰ ਧਨ ਦੌਲਤ ਬੜਾ ਇਕੱਠਾ ਕਰਦਾ ਫਿਰਨੇ, ਜ਼ਮੀਨ ਜਾਇਦਾਦ ਬੜੀ ਬਣਾਈ, ਪਰਿਵਾਰ ਦੇ ਨਾਲ ਸਾਂਝ ਬੜੀ ਬਣਾਈ, ਧੀਆਂ ਪੁੱਤਰਾਂ ਨਾਲ ਸਾਂਝ, ਸੱਜਣਾ ਮਿੱਤਰਾਂ ਨਾਲ ਸਾਂਝ, ਪਰ ਇਹਨਾਂ ਵਿੱਚੋਂ ਕੋਈ ਵੀ ਸਾਥ ਨਹੀਂ ਦਿੰਦਾ, ਜਿੱਥੇ ਸਾਥ ਦੀ ਲੋੜ ਹੁੰਦੀ ਹੈ ਨਾ, ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਈ, ਉੱਥੇ ਤੇ ਤੇਰਾ ਸਾਥ ਕੇਵਲ ਨਾਮ ਨੇ ਦੇਣਾ। ਤੇ ਖਿਆਲ ਕਰਿਓ ਮਨੁੱਖ ਦਾ ਇੱਕ ਸੁਭਾਅ ਜੇ, ਸਾਹਿਬ ਜੀ ਕਹਿੰਦੇ ਨੇ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਅੰਦਰ,
ਛੋੜ ਜਾਏ ਤਿਸ ਕਾ ਸ਼ਰਮ ਕਰੇ।
ਕਹਿੰਦੇ ਨੇ ਜਿਹੜੀਆਂ ਚੀਜ਼ਾਂ ਨੇ ਛੱਡ ਜਾਣਾ ਨਾ, ਉਹਨਾਂ ਵਾਸਤੇ ਤੇ ਬੜੀ ਮਿਹਨਤ ਕਰਦਾ, ਦਿਨ ਰਾਤ ਇੱਕ ਕਰ ਦਿੰਦਾ। ਆ ਮਾਇਆ ਵਾਸਤੇ ਬੰਦਾ 18-18 ਘੰਟੇ ਮਿਹਨਤ ਕਰਦਾ, ਪਰ ਮਾਇਆ ਸਾਥ ਨਹੀਂ ਦਿੰਦੀ। ਬਾਬਾ ਮਾਇਆ ਸਾਥ ਨਾ ਹੋਏ ਇਹਨੇ ਸਾਥ ਨਹੀਂ ਦੇਣਾ, ਪਰਿਵਾਰ ਸਾਥ ਨਹੀਂ ਦਿੰਦਾ। ਤੇ ਸਾਹਿਬ ਜੀ ਕਹਿੰਦੇ ਨੇ
ਛੋੜ ਜਾਏ ਤਿਸ ਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰੇ।
ਪਰ ਜਿੰਨੇ ਸਾਥ ਦੇਣਾ, ਜਿਹੜਾ ਹਰ ਵੇਲੇ ਦਾ ਸੰਗੀ, ਹਰ ਵੇਲੇ ਦਾ ਸਹਾਈ, ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਜਿੱਥੇ ਵੀ ਯਾਦ ਕਰੋ ਉੱਥੇ ਸਹਾਇਤਾ ਕਰਦਾ, ਕਹਿੰਦੇ ਨੇ ਉਹਦੇ ਨਾਲ ਤੇ ਸਾਂਝ ਪਾਉਂਦਾ ਹੀ ਕੋਈ ਨਹੀਂ। ਸਾਹਿਬ ਜੀ ਕਹਿੰਦੇ ਨੇ ਜੇ ਇਕੱਠਾ ਕਰਨਾ ਹੀ ਨਾ ਤੇ ਨਾਮ ਧਨ ਇਕੱਠਾ ਕਰ।
ਰਾਮ ਨਾਮ ਧਨ ਸੰਚੀਐ ਨਾਨਕ ਨਿਭੈ ਸਾਥ।
ਕਹਿੰਦੇ ਨੇ ਜਿੰਨੇ ਸਾਥ ਨਿਭਣਾ, ਜਿੰਨੇ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਤੇਰੀ ਸਹਾਇਤਾ ਕਰਨੀ ਹੈ ਪਿਆਰਿਆ, ਉਹ ਤੇ ਰਾਮ ਦਾ ਨਾਮ ਹੈ ਉਹ ਇਕੱਠਾ ਕਰ ਲੈ। ਔਰ ਬਾਕੀ ਧਨ ਮੁੱਕ ਸਕਦਾ, ਨਾਮ ਧਨ ਕਦੇ ਨਹੀਂ ਖਤਮ ਹੋਣ ਵਾਲਾ। ਹਰ ਧਨ ਅੰਮ੍ਰਿਤ ਵੇਲੇ ਵਰਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਖੁੱਟੇ ਨਾਹੀਂ। ਕਹਿੰਦੇ ਨੇ ਜਿੰਨਾ ਮਰਜ਼ੀ ਖਰਚ ਕਰ ਲਓ ਹੋਰ ਵਧੇਗਾ, ਹੋਰ ਕਿਰਪਾ ਹੋਵੇਗੀ। ਇਸ ਕਰਕੇ ਰਾਮ ਨਾਮ ਧਨ ਸੰਚੀਐ ਨਾਨਕ ਨਿਭੈ ਸਾਥ। ਇਹ ਰਾਮ ਨਾਮ ਧਨ ਹੀ ਨਾਲ ਨਿਭਣ ਵਾਲਾ ਹੈ।
ਸੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹੀ ਕੋਏ।
ਕਹਿੰਦੇ ਨੇ ਸਾਥੀ ਤੇ ਬੜੇ ਬਣਾਨੇ, ਮੈਂ ਮਿੱਤਰ ਘਨੇਰੇ ਕਰ ਸਕੀ ਮੇਰਾ ਦੁੱਖ ਕਾਟੇ ਕੋਈ। ਬੜੇ ਸਾਥੀ ਬਣਾਏ, ਪਰ ਕਹਿੰਦੇ ਨੇ ਜਦੋਂ ਕਿਤੇ ਔਖਾ ਸਮਾਂ ਆਉਂਦਾ ਨਾ, ਜੈ ਜੈ ਡਾਲੀ ਪੱਗ ਧਰੋਂ ਸੋਈ ਮੁਰ ਮੁਰ ਜਾਏ। ਕੋਈ ਸਾਥ ਨਹੀਂ ਦਿੰਦਾ, ਕਹਿੰਦੇ ਨੇ ਇੱਕੋ ਹੀ ਸਾਥੀ ਹੈ, ਇੱਕੋ ਹੀ ਮਿੱਤਰ ਹੈ ਜਿਹੜਾ ਸਦੀਵੀ ਸਾਥ ਦੇਣ ਵਾਲਾ। ਬਹੁਤੇ ਮਿੱਤਰ ਤੇ ਲੋੜ ਪੈਣ ਤੇ ਸਾਥ ਛੱਡ ਜਾਂਦੇ ਨੇ। ਜਦੋਂ ਕਿਤੇ ਔਖਾ ਸਮਾਂ ਆ ਜਾਏ ਨਾ ਤੇ ਉਸ ਵੇਲੇ ਸਾਥ ਛੱਡ ਜਾਣਗੇ। ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਜਦੋਂ ਔਖਾ ਸਮਾਂ ਆਏ ਨਾ ਉਸ ਵੇਲੇ ਫਿਰ ਸਾਰੇ ਸਾਥ ਛੱਡ ਜਾਂਦੇ ਨੇ। ਤੋ ਸਾਹਿਬ ਜੀ ਕਹਿੰਦੇ ਨੇ ਸਾਥੀ ਜਿਹੜਾ ਪ੍ਰਭ ਏਕ ਹੈ ਦੂਸਰ ਨਾ ਹੀ ਕੋਈ, ਉਹ ਇੱਕੋ ਹੀ ਸਾਥੀ ਹੈ ਜਿਹੜਾ ਸਦੀਵੀ ਨਿਭਣ ਵਾਲਾ ਹੈ, ਉਸ ਨੂੰ ਆਪਣਾ ਮਿੱਤਰ ਬਣਾ।
ਥਾਨ ਥਨੰਤਰ ਆਪ ਜਲ ਥਲ ਪੂਰ ਸੋਏ।
ਥਾਨ ਥਨੰਤਰ ਦਾ ਭਾਵ ਹੈ ਸਾਰੀਆਂ ਥਾਵਾਂ ਤੇ, ਉਹ ਪ੍ਰਭੂ ਸਾਰੀਆਂ ਥਾਵਾਂ ਤੇ ਵਿਆਪਕ ਹੈ। ਤੂੰ ਸਭਣੀ ਥਾਈ ਜਿੱਥੇ ਹਉ ਜਾਈ ਸਾਚਾ ਸਿਰਜਣਹਾਰ ਜੀਓ। ਕਹਿੰਦੇ ਨੇ ਉਹ ਸਾਰੇ ਥਾਵਾਂ ਤੇ ਹੈ, ਉਹ ਪਾਣੀ ਵਿੱਚ ਵੀ ਹੈ, ਉਹ ਧਰਤੀ ਵਿੱਚ ਵੀ ਹੈ, ਸਾਰਿਆਂ ਥਾਵਾਂ ਤੇ ਵਿਆਪਕ ਹੈ।
ਜਲ ਥਲ ਮਹੀਅਲ ਪੂਰ ਰਹਿਆ ਸਰਬਦਾਤਾ ਪ੍ਰਭ ਧਨੀ।
ਕਹਿੰਦੇ ਨੇ ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਜਲ ਵਿੱਚ ਵੀ ਥਲ ਵਿੱਚ ਵੀ ਤੇ ਮਹੀਅਲ ਆਕਾਸ਼ ਵਿੱਚ ਵੀ, ਸਾਰੇ ਥਾਵਾਂ ਤੇ ਉਹ ਪੂਰਿਆ ਹੋਇਆ ਹੈ, ਭਾਵ ਉਹ ਸਾਰੀਆਂ ਥਾਵਾਂ ਤੇ ਵਿਆਪਕ ਹੈ, ਜਿਹੜਾ ਸਾਰਿਆਂ ਨੂੰ ਦੀ ਸੰਭਾਲ ਕਰਨ ਵਾਲਾ ਸਭ ਦਾ ਮਾਲਕ ਹੈ।
ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕੇ ਕਿਆ ਗਨੀ।
ਕਹਿੰਦੇ ਨੇ ਜਿਹੜਾ ਧਰਤੀ ਦਾ ਰੱਖਿਅਕ, ਧਰਤੀ ਨੂੰ ਬਣਾਉਣ ਵਾਲਾ ਗੋਪਾਲ ਗੋਬਿੰਦ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਕਹਿੰਦੇ ਨੇ ਬੇਅੰਤ ਗੁਣ ਤਾਂ ਕੇ ਕਿਆ ਗਣੀ। ਕਹਿੰਦੇ ਨੇ ਉਹਦੇ ਇੰਨੇ ਕੁ ਗੁਣ ਨੇ ਕਿ ਕਿੰਨੇ ਕੁ ਗੁਣਾਂ ਦਾ ਗਾਇਣ ਕੀਤਾ ਜਾਏ, ਉਹਦੇ ਗੁਣ ਗਿਣੇ ਹੀ ਨਹੀਂ ਜਾ ਸਕਦੇ।
ਭਜ ਸਰਨ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਅੰਨ ਨਾਹੀ ਕੋਏ।
ਭਜ ਸ਼ਰਨ ਸੁਆਮੀ ਸੁਖੇ ਗਾਮੀ। ਸੁਖੇ ਗਾਮੀ ਦਾ ਅਰਥ ਹੁੰਦਾ ਜਿਹੜਾ ਸੁੱਖ ਪਹੁੰਚਾਉਣ ਵਾਲਾ, ਜਿਹੜਾ ਸੁੱਖ ਦੇਣ ਵਾਲਾ। ਕਹਿੰਦੇ ਨੇ ਭਾਈ ਉਹਦੀ ਸ਼ਰਨ ਵਿੱਚ ਆ, ਉਸ ਮਾਲਕ ਦੀ ਸ਼ਰਨ ਵਿੱਚ ਆ ਕੇ ਉਸ ਦਾ ਸਿਮਰਨ ਕਰ। ਸਾਹਿਬ ਜੀ ਕਹਿੰਦੇ ਨੇ ਜਿਹੜਾ ਸੁੱਖ ਦੇਣ ਵਾਲਾ ਤਿਸ ਬਿਨਾ ਨਾ ਹੀ ਕੋਈ, ਕਹਿੰਦੇ ਨੇ ਉਸ ਤੋਂ ਬਿਨਾ ਆਨ ਨਾ ਹੀ ਕੋਈ, ਹੋਰ ਕੋਈ ਵੀ ਉਹਦੇ ਤੋਂ ਬਗੈਰ ਸੁੱਖ ਦੇਣ ਵਾਲਾ ਨਹੀਂ ਹੈ।
ਬਿਨਵੰਤ ਨਾਨਕ ਦਇਆ ਤਹਾਰ ਹੋ ਤਿਸ ਪਰਾਪਤ ਨਾਮ ਹੋਏ।
ਸਾਹਿਬ ਜੀ ਕਹਿੰਦੇ ਨੇ ਹੇ ਪਰਿਪੂਰਨ ਪਰਮਾਤਮਾ, ਜਿਹਦੇ ਤੇ ਤੁਸੀਂ ਕਿਰਪਾ ਕਰੋ ਉਸ ਨੂੰ ਹੀ ਇਹ ਨਾਮ ਦੀ ਦਾਤ ਪ੍ਰਾਪਤ ਹੋ ਸਕਦੀ ਹੈ।
ਸਲੋਕ ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ।
ਜੋ ਵੀ ਮਨ ਵਿੱਚ ਚਿੱਤ ਵਿਆ ਸੀ, ਜੋ ਵੀ ਸੋਚਿਆ ਸੀ, ਉਹ ਮੈਨੂੰ ਪ੍ਰਾਪਤੀ ਹੋ ਗਈ ਹੈ।
ਨਾਨਕ ਨਾਮ ਧਿਆਏ ਸੁਖ ਸਬਾਇਆ।
ਜਿਨ੍ਹਾਂ ਨੇ ਵੀ ਨਾਮ ਨੂੰ ਧਿਆਉਣਾ ਕੀਤਾ ਉਹਨਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਗਈ।
ਸ਼ੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ।
ਕਹਿੰਦੇ ਨੇ ਹੁਣ ਮਾਇਆ ਦੇ ਬੰਧਨਾਂ ਚੋਂ ਮਨ ਛੁੱਟ ਗਿਆ, ਸਾਧੂ ਸੰਗ ਮਿਲੇ, ਭਾਵ ਕਿ ਗੁਰੂ ਦੀ ਪ੍ਰਾਪਤੀ ਹੋ ਗਈ ਹੈ। ਤੇ ਗੁਰੂ ਸਾਧੂ ਇੱਥੇ ਗੁਰੂ ਨੂੰ ਆਖਿਆ ਗਿਆ। ਗੁਰੂ ਦੀ ਪ੍ਰਾਪਤੀ ਦੁਆਰਾ ਕਹਿੰਦੇ ਨੇ ਹੁਣ ਮਾਇਆ ਦੇ ਬੰਧਨਾਂ ਚੋਂ ਮਨ ਛੁੱਟ ਗਿਆ ਹੈ।
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ।
ਗੁਰਮੁਖ ਦੇ ਖੱਖੇ ਨੂੰ ਸਿਹਾਰੀ ਹੈ, ਭਾਵ ਕਿ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਜਪਿਆ ਤੇ ਗੁਰੂ ਨੇ ਐਸੀ ਕਿਰਪਾ ਕਰ ਦਿੱਤੀ, ਇਹ ਜੋਤ ਉਸ ਪਰਮ ਜੋਤ ਵਿੱਚ ਮਿਲ ਗਈ।
ਹਰ ਨਾਮ ਸਿਮਰਤ ਮਿਟੇ ਕਿਲ ਵਿਖ ਬੁਝੀ ਤਪਤ ਅਗਾਨਿਆ।
ਹਰੀ ਦਾ ਨਾਮ ਸਿਮਰਨ ਦੇ ਨਾਲ ਸਾਰੇ ਪਾਪ ਮਿਟ ਗਏ, ਨਾਮ ਦੀ ਕਿਰਪਾ ਨਾਲ ਪਾਪ ਮਿਟ ਗਏ ਤੇ ਬੁਝੀ ਤਪਤ ਅਗਾਨਿਆ। ਜਿਹੜੀ ਮਾਇਆ ਦੀ ਅੱਗ ਸੀ ਨਾ, ਤ੍ਰਿਸ਼ਨਾ ਦੀ ਅੱਗ, ਉਹ ਹੁਣ ਸ਼ਾਂਤ ਹੋ ਗਈ, ਬੁਝ ਗਈ। ਤੇ ਅਗਾਨਿਆ ਦਾ ਅਰਥ ਹੈ ਰੱਜ ਗਏ, ਨਾਮ ਦੀ ਕਿਰਪਾ ਦੇ ਨਾਲ ਅੰਦਰੋਂ ਤ੍ਰਿਪਤ ਹੋ ਗਏ। ਗੁਰੂ ਸਵਾਰਿਓ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਸਕਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਭਾਵੇਂ ਸਾਰੀ ਸ੍ਰਿਸ਼ਟੀ ਦਾ ਰਾਜਾ ਹੋਵੇ ਨਾ, ਉਹ ਵੀ ਦੁਖੀ ਹੈ, ਤੇ ਜਦੋਂ ਨਾਮ ਦੀ ਕਿਰਪਾ ਹੋਵੇ ਨਾ, ਨਾਮ ਦੁਆਰਾ ਸੁੱਖ ਮਿਲ ਸਕਦਾ, ਲੱਖ ਕਰੋੜੀ ਬੰਦ ਨਾ ਭਰੇ। ਕਹਿੰਦੇ ਨੇ ਮਾਇਆ ਤੇ ਭਾਵੇਂ ਜਿੰਨੀ ਮਰਜ਼ੀ ਆ ਜਾ, ਕਦੇ ਅੱਗ ਕਹਿੰਦੀ ਹੈ ਮੈਂ ਰੱਜ ਗਈ, ਜਿੰਨੀ ਮਰਜ਼ੀ ਉੱਤੇ ਬਾਲਣ ਪਾਈ ਜੋ ਉਹਨੇ ਹੋਰ ਮਚਣ। ਇਸੇ ਤਰ੍ਹਾਂ ਹੀ ਮਾਇਆ ਨਾਲ ਤ੍ਰਿਪਤੀ ਨਹੀਂ ਜੇ ਮਿਲ ਸਕਦੀ, ਕਹਿੰਦੇ ਨੇ ਬੰਧਨ ਨਹੀਂ ਆ ਸਕਦੇ ਇਹਨੂੰ, ਮਾਇਆ ਇਹਨੂੰ ਬੰਧਨ ਨਹੀਂ ਪੈ ਸਕਦਾ ਮਾਇਆ ਦੁਆਰਾ, ਇਹ ਤੇ ਹਰੀ ਦੇ ਨਾਮ ਦੁਆਰਾ ਹੀ ਅੰਦਰੋਂ ਮਨੁੱਖ ਰੱਜ ਸਕਦਾ ਹੈ।
ਗਹਿ ਪੂਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ।
ਉਸਨੇ ਕਿਰਪਾ ਕਰਕੇ ਬਾਂਹ ਫੜ ਕੇ, ਗਹਿ ਦਾ ਅਰਥ ਹੈ ਫੜਨਾ, ਭੁਜਾ ਕਹਿੰਦੇ ਨੇ ਬਾਂਹ ਨੂੰ, ਕਹਿੰਦੇ ਨੇ ਉਸਨੇ ਬਾਂਹ ਫੜ ਕੇ ਕਿਰਪਾ ਕਰਕੇ ਆਪਣੀ ਗਲਵਕੜੀ ਵਿੱਚ ਲੈ ਲਿਆ, ਆਪਣੇ ਗੋਦ ਵਿੱਚ ਲੈ ਲਿਆ।
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ।
ਕਹਿੰਦੇ ਨੇ ਲੈ ਅੰਕ ਲਾਏ, ਉਸਨੇ ਆਪਣੇ ਅੰਗ ਨਾਲ ਲਾ ਕੇ, ਭਾਵ ਆਪਣੇ ਚਰਨਾਂ ਨਾਲ ਜੋੜ ਕੇ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ। ਤੇ ਕਹਿੰਦੇ ਨੇ ਜਨਮ ਮਰਨ ਦੁੱਖ ਜਲੇ, ਕਹਿੰਦੇ ਨੇ ਜਨਮ ਤੇ ਮਰਨ ਦਾ ਜਿਹੜਾ ਦੁੱਖ ਸੀ ਨਾ, ਉਹ ਸਾਰੇ ਹੀ ਸੜ ਕੇ ਸਵਾਹ ਹੋ ਗਏ।
ਬਿਨਵੰਤ ਨਾਨਕ ਦਇਆ ਤਾਰੀ ਮੇਲ ਲੀਨੇ ਇੱਕ ਪਲੇ।
ਕਹਿੰਦੇ ਨੇ ਉਸ ਪਰਿਪੂਰਨ ਪਰਮਾਤਮੇ ਨਾ, ਹੇ ਨਾਨਕ ਜੀ ਆਖ, ਉਸ ਪਰਮਾਤਮਾ ਨੇ ਕਿਰਪਾ ਕੀਤੀ, ਦਇਆ ਕੀਤੀ, ਤੇ ਇੱਕ ਪਲ ਵਿੱਚ ਹੀ ਉਸਨੇ ਆਪਣੇ ਚਰਨਾਂ ਨਾਲ ਜੋੜ ਕੇ ਸਦੀਵੀ ਮਿਲਾਪ ਕਰਵਾ ਲਿਆ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਕਿਤੇ ਸਾਡੀ ਐਸੀ ਅਵਸਥਾ ਬਣ ਜਾਏ। ਉਹ ਮਾਲਕ ਆਪ ਹੀ ਕਿਰਪਾ ਕਰੇ, ਗੁਰੂ ਦੇ ਚਰਨਾਂ ਨਾਲ ਜੁੜਾਂਗੇ ਤੇ ਗੁਰੂ ਕਿਰਪਾ ਕਰਕੇ ਵਾਹਿਗੁਰੂ ਦੇ ਨਾਲ ਮਿਲਾਏਗਾ, ਨਾਮ ਦੁਆਰਾ ਨਾਮੀ ਦੇ ਨਾਲ ਸਾਂਝ ਬਣੇਗੀ। ਇੱਕ ਬੇਨਤੀ ਜ਼ਰੂਰੀ ਕਰਨੀ ਹੈ। ਗੁਰੂ ਸਵਾਰਿਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦਾ ਪਹਿਲਾ ਪ੍ਰਕਾਸ਼ ਪੁਰਬ ਜੋ ਕਿ ਭਾਦਰੋਂ ਸੁਦੀ ਏਕਮ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਨ 1604 ਨੂੰ ਹੋਇਆ ਸੀ, ਜਦੋਂ ਬਾਬਾ ਬੁੱਢਾ ਜੀ ਨੂੰ ਇਹ ਮਹਾਨ ਸੇਵਾ ਸੌਂਪੀ ਗਈ। ਗੁਰੂ ਸਵਾਰਿਓ, ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਜੋ ਕਿ 14 ਸਪਤੰਬਰ ਨੂੰ ਆ ਰਿਹਾ, ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ, ਸੋਢੀ ਸੁਲਤਾਨ ਸਤਿਗੁਰੂ, ਜਿਨ੍ਹਾਂ ਦੇ ਥਾਂ ਵਰਗਾ ਹੋਰ ਦੁਨੀਆਂ 'ਤੇ ਥਾਂ ਕੋਈ ਨਹੀਂ, ਜਿਨ੍ਹਾਂ ਦੇ ਨਾਂ ਵਰਗਾ ਦੁਨੀਆਂ 'ਤੇ ਨਾਂ ਵੀ ਕੋਈ ਨਹੀਂ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ 29 ਅਕਤੂਬਰ ਨੂੰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਜਿੱਥੇ ਪਹਿਲਾ ਪ੍ਰਕਾਸ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਉੱਥੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ 29 ਅਕਤੂਬਰ ਨੂੰ ਪਾਵਨ ਪ੍ਰਕਾਸ਼ ਪੁਰਬ ਅਸਾਂ ਚੜ੍ਹਦੀ ਕਲਾ ਵਿੱਚ ਮਨਾਉਣਾ ਹੈ। ਅਤੇ ਇੱਕ ਬੇਨਤੀ ਮੈਂ ਹੋਰ ਵੀ ਕਰਨੀ ਚਾਹੁੰਦਾ, ਭਗਤ ਧੰਨਾ ਜੀ ਜਿਨ੍ਹਾਂ ਦਾ 600 ਸਾਲਾ ਸ਼ਤਾਬਦੀ ਆ ਰਹੀ ਹੈ ਸੰਨ 2016 ਵਿੱਚ, ਅਤੇ ਉਹਨਾਂ ਦੇ ਉਸ ਪਾਵਨ ਸਥਾਨ ਨਗਰ ਧੁਆਨ ਉੱਥੇ ਬੜੀ ਹੀ ਸ਼ਰਧਾ ਭਾਵਨਾ ਚੜ੍ਹਦੀ ਕਲਾ ਵਿੱਚ ਕਾਫੀ ਸਮੇਂ ਤੋਂ ਤਿਆਰੀਆਂ ਚੱਲ ਰਹੀਆਂ ਨੇ। ਇਹ ਸਾਡੇ ਵੱਡੇ ਭਾਗ ਨੇ ਕਿ ਸਾਡੇ ਜੀਵਨ ਵਿੱਚ ਇਹ ਵੀ ਸ਼ਤਾਬਦੀ ਆਈ ਹੈ ਭਗਤ ਧੰਨਾ ਜੀ ਦੀ, ਉਹ ਵੀ ਅਸਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਣੀ ਹੈ। ਸ੍ਰੀ ਮਾਨ ਸੰਤ ਬਾਬਾ ਲੱਖਾ ਸਿੰਘ ਜੀ, ਗੁਰਪੁਰ ਵਾਸੀ ਬਾਬਾ ਤਾਰਾ ਸਿੰਘ ਜੀ ਤੋਂ ਵਰਸਾਏ ਹੋਏ ਕੋਟੇ ਵਾਲੇ ਮਹਾਂਪੁਰਸ਼, ਉਹਨਾਂ ਨੇ ਬੀੜਾ ਚੁੱਕਿਆ। ਬੜੇ ਵੱਡੇ ਪੱਧਰ 'ਤੇ ਇਹ ਸ਼ਤਾਬਦੀ ਮਨਾਈ ਜਾ ਰਹੀ ਹੈ। ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਪਹੁੰਚਣਾ, ਔਰ ਆਪ ਸਭ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਐਸੇ ਮਹਾਨ ਮਹਾਂਪੁਰਸ਼ਾਂ ਦੀਆਂ ਸ਼ਤਾਬਦੀਆਂ ਅਸੀਂ ਚੜ੍ਹਦੀ ਕਲਾ ਵਿੱਚ ਮਨਾਈਏ। ਆਓ ਇਸ ਮੁਬਾਰਕ ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰਨ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਮਾਣਯੋਗ ਪ੍ਰਧਾਨ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਾਣਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅਤੇ ਬਾਕੀ ਸਭ ਸਿੰਘ ਸਾਹਿਬਾਨ ਦਾ ਸਮੂਹ ਸੰਗਤਾਂ ਦਾ ਕੋਟਾਨਕੋਟ ਧੰਨਵਾਦ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਲੈ ਅੰਕ ਲਾਏ ਹਰ ਮਿਲਾਏ, ਜਨਮ ਮਰਨਾ ਦੁੱਖ ਜਲੇ, ਬਿਨਵੰਤ ਨਾਨਕ ਦਇਆ ਧਾਰੀ, ਮੇਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ।